ਔਰੰਗਜ਼ੇਬ ਬਾਦਸ਼ਾਹ ਆਪਣੇ ਪਿਤਾ ਨੂੰ ਕੈਦ 'ਚ ਮਰਵਾ ਕੇ ਦਿੱਲੀ ਦੇ ਤਖ਼ਤ ਦਾ ਮਾਲਕ ਬਣ ਗਿਆ। ਪਰ ਬਾਦਸ਼ਾਹ ਦੀ ਲਿਖੀ ਹੋਈ ਵਸੀਅਤ ਦਾਰਾ ਸਕੋਹ ਦੇ ਕੋਲ ਹੈ, ਜਿਹਦੇ ਕਰਕੇ ਉਹ ਡਰਦਾ ਵੀ ਇਹ ਦਾਅਵਾ ਕਰ ਸਕਦਾ ਬਾਦਸ਼ਾਹੀ ਦਾ। ਤਾਂ ਇਹਦੇ ਲਈ ਉਹਨੇ ਆਪਣੀਆਂ ਫੌਜਾਂ ਜਿਹੜੀਆਂ ਨੇ ਪਕੜਨ ਦੇ ਲਈ ਪਿੱਛੇ ਛੱਡ ਦਿੱਤੀਆਂ। ਦਾਰਾ ਸ਼ਕੋਹ ਅੱਗੇ ਅੱਗੇ, ਫੌਜਾਂ ਸ਼ਾਹੀ ਪਿੱਛੇ ਪਿੱਛੇ। ਜਦੋਂ ਲਾਹੌਰ ਨੂੰ ਜਾਣ ਲੱਗਿਆ ਅਤੇ ਪਤਾ ਲੱਗਿਆ ਸਤਿਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੇ ਇਲਾਕੇ 'ਚ ਪ੍ਰਚਾਰ ਕਰਨ ਦੇ ਲਈ ਪਹੁੰਚੇ ਹੋਏ ਨੇ, ਉੱਥੇ ਸਤਿਗੁਰਾਂ ਜੀ ਨੂੰ ਮਿਲਦਾ। ਸਤਿਗੁਰੂ ਜੀ ਕਹਿੰਦੇ, ਦੱਸ ਦਾਰਾ ਸ਼ਕੋਹ ਕੀ ਚਾਹੁੰਦਾ? ਲੜਨਾ ਮਰਨਾ ਰਾਜੇ ਮਹਾਰਾਜਿਆਂ ਦਾ ਕੰਮ ਹੋਇਆ ਕਰਦਾ, ਲੜ ਸਕਦਾ ਤੂੰ, ਤੇਰੇ ਨਾਲ ਹੋਰ ਵੀ ਰਲ ਜਾਣਗੇ। ਕਹੇ ਦਾ ਸਾਡੀ ਫੌਜ ਲੈ ਲੈ। ਕਹਿਣ ਲੱਗੇ, ਪਾਤਸ਼ਾਹ ਵੀ ਮੈਨੂੰ ਤੁਹਾਡੀ ਸਹਾਇਤਾ ਦੀ ਇੱਥੇ ਲੋੜ ਨਹੀਂ, ਪਰ ਲੋਕ ਦੇ ਵਿੱਚ ਲੋੜ ਹੈ, ਇੱਥੇ ਤਾਂ ਚੱਲਦਾ ਰਹਿੰਦਾ ਘਾਟਾ ਵਾਧਾ। ਗੁਰੂ ਜੀ ਨੇ ਆਪਣੀਆਂ ਫੌਜਾਂ ਖੜਾਈਆਂ, ਥੋੜ੍ਹਾ ਜਿਹਾ ਵਕਵਾ ਮਿਲਿਆ ਕਿ ਦਾਰਾ ਸ਼ਕੋਹ ਨੂੰ ਨਿਕਲਣ ਦਾ ਸਮਾਂ ਮਿਲ ਗਿਆ। ਲਾਹੌਰ ਪਹੁੰਚਿਆ, ਜੋ ਇਹਦਾ ਹੱਕ ਬਣਦਾ ਸੀ ਉਹ ਇਹਨੇ ਖਜ਼ਾਨਾ ਲੈ ਲਿਆ। ਫਿਰ ਇਹ ਗੁਜਰਾਤ ਵੱਲ ਨੂੰ ਹੋ ਤੁਰਿਆ। ਉੱਥੋਂ ਦੇ ਸ਼ਾਹ ਨਵਾਜ਼ ਨੇ ਹਾਂ ਤਾਂ ਕਰਤੀ ਲੜਨ ਦੇ ਲਈ, ਪਰ ਜਦੋਂ ਫੌਜਾਂ ਬਹੁਤੀਆਂ ਸੁਣੀਆਂ ਤਾਂ ਉਹ ਪਿੱਛੇ ਹਟ ਗਿਆ। ਇਹ ਸੁਣ ਕੇ ਦਾਰਾ ਸ਼ਕੋਹ ਨੇ ਵੀ ਲੜਨ ਦਾ ਇਰਾਦਾ ਜਿਹੜਾ ਉਹ ਛੱਡ ਦਿੱਤਾ, ਵੀ ਹੁਣ ਲੜਨਾ ਨਹੀਂ ਹੈ, ਹੁਣ ਮਰਨਾ ਹੀ ਠੀਕ ਹੈ। ਇੱਥੋਂ ਕਥਾ ਦੀ ਆਰੰਭਤਾ ਹੁੰਦੀ ਹੈ। ਆਓ ਰਸਨਾ ਤੇ ਮੁੱਖ ਨੂੰ ਕਰੀਏ ਪਵਿੱਤਰ। ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਇਮਲਰ ਦਾਰਾ ਸ਼ਕੋਹ ਬੋ, ਚਿੱਤ ਮੈਂ ਕਰਿਓ ਵਿਚਾਰ।
ਲੜਨ ਤੋਂ ਬਾਅਦ ਦਾਰਾ ਸ਼ਕੋਹ ਨੇ ਵਿਚਾਰ ਕੀਤੇ,
ਪੂਰ ਪਦਾਰਥ ਹਿਤ ਮੈਂ ਕਿਆ ਕਿਆ ਕੀ ਉਪਚਾਰ।
ਸਾਰੇ ਦੁਨਿਆਵੀ ਪਦਾਰਥ ਜਿਹੜੇ ਨੇ ਨਾ, ਹੀਰੇ ਜਵਾਹਰਾਤ ਮਾਇਆ ਸੋਨਾ ਚਾਂਦੀ ਹਾਥੀ ਘੋੜੇ, ਇਹ ਹੈ ਤਾਂ ਸਾਰੇ ਝੂਠੇ ਹੀ ਨੇ ਨਾ, ਨਾਸ਼ਵੰਤ ਹੀ ਨੇ। ਤੇਰੇ ਵਾਸਤੇ ਕੀ ਪਾਪੜ ਵੇਲੇ।
ਚੌਪਈ ਨੀਕੀ ਹੈ ਇਨਕੋ ਹਿਤ ਤਿਆਗਨ।
ਭਲਾ ਇਹਦੇ ਚ ਹੈ ਵੀ ਇਹਨਾਂ ਦਾ ਹਿਤ ਤਿਆਗ ਦਈਏ।
ਬੁਰੋ ਬਹੁਤ ਜੁਤ ਜਤਨੀ ਆਰਾਧਨ,
ਉੱਥੇ ਜਤਨ ਕਰੀਏ ਜੀਵਨ ਨੂੰ ਸਫਲ ਕਰਨ ਦੇ ਲਈ।
ਕਰੇ ਉਪਾਵ ਹੱਥ ਨੇ ਆਵੇ,
ਬਿਨਾਂ ਜਤਨ ਕੀਤਿਆਂ ਕੁਝ ਹੱਥ ਨਹੀਂ ਆਉਂਦਾ।
ਪਰਾ ਲਬਦ ਪਰ ਮਨ ਸੁ ਟਿਕਾਵੇ,
ਪਰਾ ਲਬਦ ਦੇ ਉੱਤੇ ਮਨ ਟਿਕਾਉਣਾ ਚਾਹੀਦਾ।
ਸਤੀ ਆਤਮਾ ਕਰੋ ਵਿਚਾਰਨ,
ਜਿਹੜਾ ਕੰਮ ਕਰਨ ਵਾਲਾ ਉਹ ਆਤਮਾ ਦੀ ਵਿਚਾਰ ਹੈ, ਆਤਮਾ ਸੱਤ ਹੈ, ਉਹਦੀ ਵਿਚਾਰ ਕਰੀਏ।
ਜੋ ਸਭ ਬੰਧ ਬਿਨਾਸ਼ਨ ਕਾਰਨ,
ਆਤਮਾ ਦਾ ਗਿਆਨ ਹੋ ਗਿਆ ਫਿਰ ਸਾਰੇ ਬੰਧਨ ਆਪਣੇ ਆਪ ਹੀ ਮਿਟ ਜਾਂਦੇ ਹਨ।
ਸਲਤਨ ਹਿਤ ਬਹੁ ਕਰੀ ਉਪਾਇ,
ਸਲਤਨਤ ਲੈਣ ਵਾਸਤੇ ਯਤਨ ਕੀਤੇ ਬਥੇਰੇ।
ਪਰਾ ਲਬਦ ਬਿਨ ਕਾਮ ਨ ਆਏ,
ਪਰ ਇਹ ਵੀ ਪਰਾ ਲਬਦ ਤੋਂ ਬਿਨਾਂ ਯਤਨ ਸਾਥ ਨਹੀਂ ਦਿੰਦਾ। ਯਤਨ ਕਰਨਾ, ਉਦਮ ਕਰਨਾ, ਮਿਲਣਾ ਪ੍ਰਾਲਭ ਦੇ ਹੱਥ ਹੈ।
ਅਬ ਨਿਰਵੈਰ ਹੋਈ ਮੈਂ ਫਿਰੋ,
ਹੁਣ ਆਪਾਂ ਵੈਰ ਤੋਂ ਰਹਿਤ ਹੋ ਕੇ ਫਿਰੀਏ।
ਕਹਿ ਗਿਰ ਮੈਂ ਬਸ ਤਪ ਕੋ ਕਰੋ,
ਜਾਂ ਕਿਸੇ ਪਹਾੜ ਦੀ ਕੰਦਰ ਚ ਬਹਿ ਕੇ ਬੰਦਗੀ ਕਰਨਾ।
ਇਮ ਨਿਸ਼ਚੇ ਕਰ ਸਭ ਕਿਛ ਤਿਆਗਾ,
ਇਸ ਤਰ੍ਹਾਂ ਨਿਸ਼ਚਾ ਕਰਕੇ ਤਿਆਗ ਦਿੱਤਾ ਸਭ ਕੁਝ।
ਲਸ਼ਕਰ ਜਿਤਕ ਹੁਤੋ ਸੰਗ ਲਾਗਾ,
ਜਿਹੜੀ ਫੌਜ ਸੀ ਆਪਣੇ ਨਾਲ ਰੱਖੀ ਹੋਈ।
ਸਭ ਇਨਕੋ ਦੈ ਮੁਕਤਾ ਹੀਰੇ,
ਸਾਰਿਆਂ ਨੂੰ ਹੀਰੇ ਮੋਤੀ ਵੰਡ ਦਿੱਤੇ।
ਕਰੇ ਵਿਸਰਜਨ ਬਲੀ ਸੁਬੀਰ,
ਉਹਨਾਂ ਸਾਰਿਆਂ ਨੂੰ ਸੂਰਮਿਆਂ ਨੂੰ ਵਿਦਾ ਕੀਤਾ। ਤੁਹਾਡਾ ਹੱਕ ਬਣਦਾ ਭਾਈ, ਮੇਰੇ ਕੋਲ ਇਹੀ ਕੁਝ ਹੈ ਤੇ ਮੈਂ ਹੁਣ ਤੁਹਾਨੂੰ ਦੇ ਦਿੱਤਾ, ਹੋਰ ਮੇਰੇ ਕੋਲ ਕੁਝ ਹੈ ਨਹੀਂ। ਉਹ ਵੰਡ ਕੇ ਸਾਰਾ ਕੁਝ ਸੂਰਮਿਆਂ ਨੂੰ
ਯਥਾ ਯੋਗ ਸਭ ਕੋ ਦੇ ਮੋਦ
ਸਾਰਿਆਂ ਦੀ ਖੁਸ਼ੀ ਲੈਣਾ ਕੀਤੀ ਦੇ ਕੇ
ਦੀਏ ਖਿੰਡਾ ਏ ਚਾਰ ਹੂੰ ਕੋਦ
ਫੇਰ ਤੇ ਕਹਿੰਦੇ ਵੀ ਹੁਣ ਆਪਣਾ ਬਚਾਅ ਤੁਸੀਂ ਆਪ ਕਰਨਾ ਜਾਂ ਤਾਂ ਉਹਦੀ ਫੌਜ ਚ ਜਾ ਕੇ ਮਿਲ ਜਾਓ ਜਾਂ ਫਿਰ ਆਪਣੇ ਤਰੀਕੇ ਨਾਲ ਨਿਕਲ ਜਾਓ ਜਿਵੇਂ ਨਿਕਲਿਆ ਜਾਂਦਾ ਛੱਡਣੇ ਤਾਂ ਤੁਹਾਨੂੰ ਛੱਡਣਾ ਤਾਂ ਹੈ ਨਹੀਂ ਉਹਨਾਂ ਨੇ ਤੁਹਾਨੂੰ ਚਾਰੇ ਕੋਣਾਂ ਵਿੱਚ ਭੇਜ ਦਿੱਤੇ
ਇੱਕ ਨਫਰ ਕੋ ਰਾਖਿਓ ਸੰਗ
ਇੱਕ ਸੇਵਾਦਾਰ ਰੱਖਿਆ ਨਾਲ
ਤਿਆਗਿਓ ਸ਼ਾਹ ਬੇਸ ਜੋ ਅੰਗ
ਬਾਦਸ਼ਾਹੀ ਭੇਜ ਜਿਹੜਾ ਉਹ ਵੀ ਤਿਆਗ ਦਿੱਤਾ
ਚਾਹੋ ਪਰਬਤ ਬਾਸੀ ਹੋਏ
ਚਾਹੁੰਦਾ ਸੀ ਪਹਾੜਾਂ ਦੇ ਵਿੱਚ ਰਹਿਣਾ
ਭੋਗੇ ਪਰਾ ਲਬਦ ਤਨ ਜੋਏ
ਜਿਹਨੇ ਕਿ ਸਰੀਰ ਦੀ ਉਮਰ ਬਚਦੀ ਹੈ ਉਹ ਭੋਗ ਲੈਣਾ
ਚੱਲ ਬਹੁ ਦੇਸ਼ ਉਲੰਘਣ ਕਰਿਓ
ਇਸ ਤਰ੍ਹਾਂ ਬਹੁਤ ਇਲਾਕਾ ਲੰਘਦਾ ਗਿਆ
ਆਨ ਪੁਆਦ ਵਿਖੇ ਪੁੰਨ ਬਰਿਓ
ਉਹ ਪੁਆਦ ਦੇ ਵਿੱਚ ਆ ਜਾਂਦਾ ਤਰਾਈ ਦਾ ਇਲਾਕਾ ਕਹਿ ਦਿੰਦੇ ਪਹਾੜਾਂ ਤੋਂ ਥੱਲੇ ਉੱਤਰ ਆ ਜਾਣਾ ਤਰੇ ਨੂੰ ਖਰੜ ਦਾ ਇਲਾਕਾ ਇਹ ਮੰਨਿਆ ਇੱਥੇ ਪਹੁੰਚ ਗਿਆ
ਉਤੋਂ ਦਾਇਰਾ ਪਿਖ ਇੱਕ ਗ੍ਰਾਮ
ਇੱਥੇ ਇੱਕ ਪਿੰਡ ਦੇ ਵਿੱਚ ਇਹਨੇ ਤਕੀਆ ਵੇਖਿਆ
ਉਤਰੇ ਉਤਾਂ ਕਰਨ ਬਿਸਰਾਮ
ਕਿਸੇ ਫਕੀਰ ਦੇ ਤਕੀਏ ਦੇ ਵਿੱਚ ਆਰਾਮ ਕਰਨ ਵਾਸਤੇ ਉਤਰ ਗਿਆ
ਗਿਆ ਲਗਾਏ ਹਿਤ ਭੋਜਨ ਤਿਆਰੀ
ਫਿਰ ਲੱਗੇ ਰੋਟੀ ਪਾਣੀ ਦਾ ਪ੍ਰਬੰਧ ਕਰਨ
ਕਰਤ ਪਿਓ ਆਨਿਓ ਟਿਗ ਬਾਰੀ
ਪਾਣੀ ਲਿਆਉਣਾ ਕੀਤਾ ਕੋਲ
ਪਾਵਕ ਦਈ ਜਾਰ ਬੇਕਾਰਨ
ਫਿਰ ਅੱਗ ਲੱਗਿਆ ਬਾਲਣ
ਨਫਰ ਸੋਈਂਦਨ ਲੱਗਿਓ ਨਿਹਾਰਨ
ਤੇ ਨੌਕਰ ਲੱਕੜਾਂ ਵੱਲ ਵੇਖਣ ਲੱਗਿਆ
ਦਾਰਾ ਸ਼ਕੂ ਫੂਕ ਜਬ ਮਾਰੀ
ਉਹ ਕਹਿੰਦਾ ਮੈਂ ਲੱਕੜਾਂ ਲਿਆਉਂਦਾ ਇਹ ਲੱਗਿਆ ਫੂਕ ਮਾਰਨ ਅੱਗ ਬਾਲਣ ਦੇ ਲਈ ਬਾਦਸ਼ਾਹ
ਪਰੀ ਰਾਖ ਉਪਰ ਮੁਖਦਾਰੀ
ਹੁਣ ਜਦੋਂ ਫੂਕ ਮਾਰੀ ਤੇ ਚੁੱਲ੍ਹੇ ਦੀ ਸਵਾਹ ਚਿਹਰੇ ਤੇ ਪੈ ਗਈ
ਜਾਰੀ ਗਈ ਨ ਜਾਣਤ ਜਾਰਨ
ਕਿਉਂਕਿ ਕਦੇ ਕੰਮ ਹੀ ਨਹੀਂ ਕੀਤਾ ਜਦੋਂ ਫਿਰ ਅੱਗ ਕਿੱਥੇ ਬਾਲਣੀ ਆਉਂਦੀ ਸੀ
ਤੈ ਫਕੀਰ ਨੇ ਕਰਿਓ ਨਿਹਾਰਨ
ਇੱਕ ਫਕੀਰ ਨੇ ਵੇਖੇ
ਅਤਿਸ਼ੈ ਭਾਗਵਾਨ ਨਰ ਕੋਈ
ਇਹ ਬੰਦੇ ਦੇ ਜਦੋਂ ਮੈਂ ਚਿਹਰੇ ਵੱਲ ਵੇਖਦਾ ਬੰਦਾ ਤੇ ਕੋਈ ਭਾਗਵਾਨ ਭਾਗਾਂ ਵਾਲਾ ਲੱਗਦਾ
ਦੀਰਗ ਮਸਤਕ ਦੀਪਤ ਜੋਈ
ਇਹਦੇ ਮੱਥੇ ਦੀ ਚਮਕ ਦੱਸਦੀ ਹੈ
ਦੇਖਤ ਜਾਣਿਓ ਜਾਏ ਸੁਸ਼ੀਲਾ
ਇਹ ਸੁਭਾਅ ਪੱਖੋਂ ਵੀ ਬੰਦਾ ਸੋਹਣਾ ਸਾਊ ਨਜ਼ਰ ਆਉਂਦਾ
ਰੂਪ ਛਬੀਲਾ ਰਿਦਾ ਗਹੀਲਾ
ਰੂਪ ਜਿਹਦਾ ਸੋਹਣਾ ਹੈ ਛਬ ਵਾਲਾ ਤੇ ਰਿਦੇ ਕਰਕੇ ਵੀ ਗਹਿਰਾ ਨਜ਼ਰ ਆਉਂਦਾ
ਇਤਨੇ ਵਿਖੇ ਨਫਰ ਸੋ ਆਵਾ
ਫਕੀਰ ਪਛਾਣ ਰਿਹਾ ਇੰਨੇ ਨੂੰ ਨੌਕਰ ਆ ਗਿਆ ਕੋਲ
ਭਸਮ ਸ਼ਮਸ ਪਰ ਪਿਕ ਮੁਰ ਜਾਵਾ
ਮਨ ਦੁਖੀ ਹੋ ਗਿਆ ਨੌਕਰ ਦਾ ਜਦੋਂ ਦਾੜੇ ਵਿੱਚ ਸਵਾਹ ਪਈ ਹੋਈ ਵੇਖੀ
ਦੁਖਿਓ ਅਧਿਕ ਹੀ ਗਿਣਤ ਦੁਹੇਲਾ
ਬਹੁਤ ਦੁਖੀ ਹੋਇਆ ਜਦੋਂ ਹਿਸਾਬ ਕਿਤਾਬ ਲਾਉਣ ਲੱਗਿਆ
ਅਖਿਲ ਬੈਸ ਜੋ ਰਿਓ ਸੁਹੇਲਾ
ਉਹ ਇਹ ਦਾਰਾ ਸ਼ਕੋ ਜਿਹਨੇ ਸਾਰੀ ਉਮਰ ਸੁੱਖ ਦੇ ਵਿੱਚ ਕੱਟੀ ਹੈ ਬਾਦਸ਼ਾਹ ਦਾ ਸਹਿਜ ਆਉਂਦਾ ਸੁਖੀ ਰਿਹਾ ਇਹ ਸਾਰੀ ਉਮਰ
ਸਕਲ ਮੁਲਕ ਕੀ ਸਲਤਨ ਵਾਰੋ
ਫਿਰ ਬਾਦਸ਼ਾਹ ਦੇ ਕੋਲ ਸਲਤਨਤ ਹੁਕਮ ਚੱਲਦਾ ਸੀ ਜਦੋਂ ਸ਼ਾਹ ਜਹਾਨ ਬਿਮਾਰ ਹੋ ਗਿਆ ਤੇ ਸਾਰਾ ਪ੍ਰਬੰਧ ਇਸੇ ਦੇ ਕੋਲ ਸੀ
ਗਨ ਅਵਨੀ ਪਤ ਕਰਤ ਜੁਹਾਰੋ
ਸਾਰੇ ਸੂਬੇ ਆ ਕੇ ਇਹਨੂੰ ਆ ਕੇ ਮੱਥੇ ਟੇਕਦੇ ਸਨ
ਜੈ ਕੈ ਹੁਕਮ ਜਾਏ ਕੋ ਮਾਨੇ
ਹੁਕਮ ਚੱਲਦਾ ਸੀ ਜਾਂਦਾ ਸੀ ਤੇ ਹੁਕਮ ਮੰਨਦਾ ਸੀ ਹਰੇਕ
ਕਹੇ ਕਹਾਂ ਲਗ ਮੈਦ ਮਹਾਨੇ
ਇੰਨਾ ਮਹਾਨ ਸੀ ਇਹ ਪੁਰਸ਼
ਸੋ ਏਕਾਕੀ ਪਾਵਕ ਜਾਰਤ
ਅੱਜ ਉਹ ਕੱਲਾ ਬੰਦਾ ਬੈਠਿਆ ਚੁੱਲ੍ਹੇ ਚ ਫੂਕਾਂ ਮਾਰਦਾ ਮਾਲਕ ਦੇ ਰੰਗ ਨੇ ਵਾਹਿਗੁਰੂ ਜੀ ਦੇ ਰੰਗ ਨੇ ਕਿਆ ਤੋਂ ਕਿਆ ਕਰਕੇ ਦਿਖਾ ਦੇਵੇ ਉਹਦਾ ਕੋਈ ਪਤਾ ਹੀ ਨਹੀਂ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ ਇਹਨੇ ਹੁਕਮ ਚਲਾਇਆ ਹਿੰਦੁਸਤਾਨ ਤੇ ਪਰ ਅੱਜ ਵੇਖੋ ਕੱਲਾ ਹੀ ਫੂਕਾਂ ਮਾਰਦਾ, ਚੁੱਲ੍ਹੇ ਚ ਅੱਗ ਬਾਲਣੀ ਨਹੀਂ ਆਉਂਦੀ।
ਬਦਨ ਸਮੀਪ ਫੂਕ ਕੋ ਮਾਰਤ,
ਜਦੋਂ ਨੇੜੇ ਕਰਕੇ ਫੂਕਾਂ ਮਾਰਦਾ ਚੁੱਲ੍ਹੇ ਦੇ ਵਿੱਚ,
ਦੀਰਗ ਸ਼ਮਸ ਭਸਮ ਪਰ ਰਹੀ,
ਵੱਡਾ ਦਾੜਾ ਦਾਰਾ ਸ਼ਕੋਦਾ ਜਿਹਦੇ ਵਿੱਚ ਸਵਾਹ ਪੈ ਜਾਂਦੀ ਹੈ।
ਚਿੱਤ ਮੈਂ ਕਿਛ ਦੁੱਖ ਪਾਵਤ ਨਹੀਂ,
ਪਾਰੇ ਨੂੰ ਦੁੱਖ ਕੋਈ ਨਹੀਂ ਹੈ, ਪਛਤਾਵਾ ਕੋਈ ਨਹੀਂ ਹੈ।
ਕਰਤ ਫਕੀਰਨ ਕੀ ਨਿਤ ਸੰਗਤ,
ਫਕੀਰਾਂ ਦੀ ਸੰਗਤ ਕਰਦਾ ਰਿਹਾ ਦਾਰਾ ਸ਼ਕੋ।
ਸੁਨਤ ਬਚਨ ਬੋ ਬੈਠੇ ਪੰਗਤ,
ਉਹਨਾਂ ਦੇ ਕੋਲ ਬੈਠ ਕੇ ਬਚਨ ਸੁਣਦਾ ਰਿਹਾ।
ਬਰਜ ਰਹੇ ਕਹਿ ਕਹਿ ਨਰ ਸਿਆਣੇ,
ਸਿਆਣੇ ਬੰਦਿਆਂ ਨੇ ਕਹਿ ਕੇ ਸਮਝਾਇਆ ਇਸ ਨੂੰ,
ਆਨ ਲਾਭ ਲਖ ਕੇ ਉਹ ਨਾ ਮਾਨੇ,
ਪਰ ਇਹਨੇ ਘਾਟੇ ਵਾਧੇ ਨੂੰ ਕਦੇ ਗਿਣਿਆ ਹੀ ਨਹੀਂ ਹੈ।
ਆਪਣੋ ਕਰਮ ਜਾਣ ਕਰ ਐਸੇ,
ਆਪਣੇ ਕਰਮ ਜਾਣ ਕੇ ਇਸ ਤਰ੍ਹਾਂ ਦੇ,
ਅਬ ਨਾ ਬਿਸੂਰਤ ਦੁੱਖ ਕਰ ਕੈਸੇ,
ਹੁਣ ਵੀ ਕਿਸੇ ਤਰ੍ਹਾਂ ਦੁਖੀ ਨਹੀਂ ਹੁੰਦਾ, ਝੂਰਦਾ ਨਹੀਂ ਹੈ।
ਇਸ ਤੇ ਛੋਭ ਹੋਤ ਚਿਤ ਮੇਰੇ,
ਪਰ ਮੈਨੂੰ ਦੁੱਖ ਹੁੰਦਾ ਵੇਖ ਕੇ।
ਨਫਰ ਚਿਤਵ ਇਮ ਕੈ ਤਿਸ ਬੇਰੇ,
ਆਖਿਰਕਾਰ ਨੌਕਰ ਤੋਂ ਰਿਹਾ ਨਹੀਂ ਗਿਆ, ਬੋਲ ਪਿਆ।
ਸ਼ਮਸ ਹਾਲ ਕਿਉਂ ਦੇਖਤ ਨਾਈ,
ਕਹਿਣਗੇ ਬਾਦਸ਼ਾਹ ਆਪਣੇ ਦਾੜੇ ਦਾ ਹਾਲ ਵੇਖੋ ਕਿਉਂ ਨਹੀਂ ਵੇਖਦੇ।
ਪਰੀ ਪਸਮ ਉੱਡ ਕਰ ਜਿਸ ਮਾਈ,
ਸਵਾਹ ਪੈ ਰਹੀ ਹੈ ਤੁਹਾਡੇ ਚਿਹਰੇ ਦੇ ਉੱਤੇ।
ਸੰਗਤ ਕਰਤ ਜੁਰੇ ਓ ਫਕੀਰਨ,
ਫਕੀਰਾਂ ਦੀ ਤੂੰ ਸੰਗਤ ਕਰਦਾ ਰਿਹਾ।
ਪੂਜਤ ਵਸਤ ਦੇਤ ਸਮ ਪੀਰਨ,
ਉਹਨਾਂ ਦਾ ਸਤਿਕਾਰ ਕਰਦਾ ਰਿਹਾ, ਭੇਟਾ ਦਿੰਦਾ ਰਿਹਾ।
ਸਲਤਨ ਕਾਜ ਨ ਚਿਤ ਕਰ ਕਰੇ,
ਬਾਦਸ਼ਾਹ ਬਾਦਸ਼ਾਹੀ ਵਾਲੇ ਕੰਮਾਂ ਵੱਲ ਤੂੰ ਧਿਆਨ ਨਹੀਂ ਦਿੱਤਾ।
ਛਲ ਬਲ ਕੋ ਉਰ ਫਿਕਰ ਨ ਤਰੇ,
ਪਤਾ ਹੀ ਨਹੀਂ ਸੀ ਵੀ ਰਾਜਨੀਤੀ ਦੇ ਵਿੱਚ ਬਾਲ ਛਲ ਕਿਵੇਂ ਹੁੰਦੇ ਨੇ, ਸਿੱਖਿਆ ਨਹੀਂ ਨਾ ਹੈ। ਜੰਮਿਆ ਰਾਜਨੀਤਿਕਾਂ ਦੇ ਘਰੇ ਹੈ, ਪਰ ਸੰਗਤ ਸਾਧੂਆਂ ਦੀ ਕਰਦਾ ਰਿਹਾ, ਨਹੀਂ ਸਿੱਖਿਆ ਬਾਲ ਛਲ ਕੋਈ।
ਆਪਣੇ ਸਮ ਸਾਧਨ ਸਿੱਖ ਰਾਇਓ,
ਤੇ ਉਹ ਸਾਧਨ ਨੇ ਕੀ ਸਿਖਾਉਣਾ ਸੀ, ਜਿਸ ਤਰ੍ਹਾਂ ਉਹ ਆਪ ਤੁਰੇ ਫਿਰਦੇ ਸਨ ਉਹ ਜਿਹਾ ਤੈਨੂੰ ਬਣਾ ਕੇ ਰੱਖਤਾ ਉਹਨਾਂ ਨੇ, ਉਹਨਾਂ ਨੂੰ ਵੀ ਕੋਈ ਫਿਕਰ ਨੀ, ਤੈਨੂੰ ਵੀ ਨੀ ਕੋਈ ਫਿਕਰ, ਜਿਕਰ ਜੋਗਾ ਛੱਡਿਆ।
ਤਿਸ ਕ੍ਰਿਤ ਕੋ ਅਬ ਅਸਫਲ ਪਾਇਓ,
ਤੇ ਫਿਰ ਆ ਹੀ ਫਲ ਮਿਲਣਾ ਸੀ ਨਾ, ਜਿਹੋ ਜੇ ਲੋਕਾਂ ਦੇ ਵਿੱਚ ਰਹਿਣਾ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਬੰਦਾ।
ਸੀਖ ਦੇਤ ਸਗਰੇ ਹਿਤਕਾਰੀ,
ਸਾਰੇ ਤੇਰੇ ਭਲੇ ਦੀ ਗੱਲ ਤੈਨੂੰ ਕਹਿੰਦੇ ਰਹੇ।
ਮੈਂ ਤਬ ਕਹਿ ਤੇਰੇ ਹੋ ਬਹੁ ਬਾਰੀ,
ਮੈਂ ਆਪ ਵੀ ਤੈਨੂੰ ਕਈ ਵਾਰੀ ਸਮਝਾਇਆ।
ਸੁਣ ਕੇ ਨਹੀਂ ਏਕ ਕੀ ਮਾਨੀ,
ਪਰ ਤੂੰ ਕਿਸੇ ਦੀ ਸੁਣ ਕੇ ਨਹੀਂ ਮੰਨੀ।
ਸਹੋ ਕਸ਼ਟ ਆਪਦਾ ਮਹਾਨੀ,
ਕਹਿੰਦੇ ਹੁਣ ਫਿਰ ਕਸ਼ਟ ਤੈਨੂੰ ਸਹਿਣੇ ਪੈਣੇ ਨੇ। ਜਿਹੜਾ ਬੰਦਾ ਕਿਸੇ ਦੀ ਸੁਣਦੀ ਨੀ ਸੁਣਦਾ ਨੀ ਨਾ, ਮਰਜ਼ੀ ਕਰਦਾ, ਉਹਦਾ ਇਹੀ ਹਾਲ ਹੁੰਦਾ।
ਸੁਣ ਕੇ ਦਾਰਾ ਸ਼ਕੋ ਸੁਜਾਨਾ,
ਦਾਰਾ ਸ਼ਕੋ ਨੇ ਜਦੋਂ ਨੌਕਰ ਦੀ ਬੋਲੀ ਸੁਣੀ,
ਹੀਰ ਨਫਰ ਕੋ ਝਿਰਕਨ ਠਾਨਾ,
ਝਿੜਕਿਆ ਉਹਨੂੰ ਨੌਕਰ ਨੂੰ।
ਸੁਣ ਮੂਰਖ ਤੈ ਕੱਛ ਨਾ ਜਾਨੀ,
ਕਹਿੰਦਾ ਤੂੰ ਮੂਰਖ ਹੈ ਤੈਨੂੰ ਕੋਈ ਸਮਝ ਨਹੀਂ ਆਈ।
ਮੈਂ ਮਾਜੋ ਸਤਸੰਗ ਮਹਾਨੀ,
ਜਿਹੜੀ ਸਤਸੰਗਤ ਦੀ ਮਹਿਮਾ ਹੁੰਦੀ ਹੈ।
ਦੇਖੋ ਗੁਣ ਮੁਝ ਕੋ ਜਿਮ ਪਏ
ਹੋ, ਸਾਧ ਸੰਗਤ ਦਾ ਇੱਕੋ ਹੀ ਗੁਣ ਹੈ ਜਿਹੜਾ ਮੈਨੂੰ ਪ੍ਰਾਪਤ ਹੋਇਆ।
ਇਤੋ ਸਮਾਜ ਸੁਸਲਤਨ ਗਏ ਹੋ,
ਕਹਿੰਦਾ ਦੇਖ ਮੈਂ ਬਾਦਸ਼ਾਹ ਸੀ ਪਿਤਾ ਜੀ ਤੋਂ ਬਾਅਦ, ਮੇਰਾ ਹੀ ਹੁਕਮ ਚੱਲਦਾ ਸੀ ਨਾ, ਪਿਤਾ ਜੀ ਬਿਮਾਰ ਹੋ ਗਏ, ਮੈਂ ਹੀ ਕੀਤੀ ਹੈ ਬਾਦਸ਼ਾਹੀ, ਸਲਤਨਤ ਬਾਦਸ਼ਾਹੀ ਕੀਤੀ ਮੈਂ, ਹੁਕਮ ਚਲਾਇਆ।
ਦੇਸ਼ ਕੋਸ਼ ਕੁਛ ਗਿਣਤੀ ਨਾਈ,
ਕਿੱਡਾ ਵੱਡਾ ਇਹ ਭਾਰਤ ਖੰਡ ਹੈ, ਕਿੱਡਾ ਵੱਡਾ ਦਾ ਖਜ਼ਾਨਾ, ਇਹਦਾ ਕੋਈ ਹਿਸਾਬ ਹੀ ਨਹੀਂ ਹੈ। ਸਭ ਤੋਂ ਵੱਡਾ ਭਾਰਤ ਖੰਡ ਮੰਨਿਆ, ਅਤੇ ਇੱਥੋਂ ਦੇ ਬਾਦਸ਼ਾਹ ਨੂੰ ਕਹਿੰਦੇ ਸਨ ਦੁਨੀਆਂ ਦਾ ਬਾਦਸ਼ਾਹ, ਸਭ ਤੋਂ ਵੱਡਾ, ਹੁਣ ਤੇ ਵੰਡਿਆ ਗਿਆ ਨਾ। ਕਹਿੰਦਾ ਹਿਸਾਬ ਕਿਤਾਬ, ਹਿਸਾਬ ਕਿਤਾਬ ਕੋਈ ਹੈ ਨੀ, ਕਿੱਡਾ ਵੱਡਾ ਖਜ਼ਾਨਾ, ਕਿੰਨਾ ਰਾਜ ਭਾਗ।
ਸਭ ਜਗ ਕੀ ਪ੍ਰਿਯਤਾ ਜਿਸ ਮਾਈ,
ਸਾਰੇ ਸੰਸਾਰ ਦੀ ਜਿਹਦੇ ਵਿੱਚ ਪਿਆਰ ਪਿਆ,
ਤਿਸ ਤੇ ਮੁਝ ਕੋ ਸ਼ੋਕ ਨਾ ਵਿਆਪਾ,
ਸਾਰਾ ਚਲਾ ਗਿਆ ਪਰ ਮੈਨੂੰ ਕੋਈ ਸ਼ੋਕ ਨਹੀਂ ਹੈ।
ਮੈਂ ਕਹਿ ਸਮੇ ਰਿਦੇ ਸੰਤਾਪਾ,
ਮੇਰੇ ਮਨ ਦੇ ਉੱਤੇ ਕਦੇ ਅਸਰ ਹੋਇਆ।
ਇੱਕ ਬਿਰਾਟਿਕਾ ਜਾਏ ਗਵਾਈ,
ਇਹ ਇਨਸਾਨ ਦੀ ਇੱਕ ਕੌਡੀ ਵੀ ਕਿਤੇ ਗੁੰਮ ਹੋ ਜਾਂਦੀ ਹੈ।
ਤੈ ਸੰਸਾਰ ਪੀਨੇ ਦੁਖਦਾਈ,
ਬੰਦੇ ਨੂੰ ਨੀਂਦ ਨੀ ਆਉਂਦੀ। ਪਰ ਮੈਨੂੰ ਕਦੇ ਵੀ ਹੋਇਆ ਹੀ ਨਹੀਂ ਵੀ ਮੇਰਾ ਰਾਜ ਭਾਗ ਚਲਾ ਗਿਆ। ਇਹ ਬਹੁਤ ਔਖਾ ਇਹ। ਕੋਈ ਬੰਦਾ ਰਿਟਾਇਰ ਹੋ ਜਾਂਦਾ, ਉਹ ਰਿਟਾਇਰ ਹੋਣ ਤੋਂ ਬਾਅਦ ਆਪਣੇ ਆਪ ਨੂੰ ਉਹੀ ਸਮਝ ਜਾਂਦਾ, ਇਹ ਤਾਂ ਦੁਨੀਆਂ ਦਾ ਬਾਦਸ਼ਾਹ ਰਿਹਾ ਹੈਗਾ, ਜਿੱਥੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਰਿਟਾਇਰ ਹੋ ਕੇ ਗੌਰਮੈਂਟ ਨੇ ਕਹਿਤਾ ਵੀ ਹੁਣ ਤੁਸੀਂ ਰਿਟਾਇਰ ਹੋ, ਹੁਣ ਤੁਸੀਂ ਹੈ ਨੀ ਅਫਸਰ ਨੀ, ਪਰ ਉਹ ਆਪਣੇ ਆਪ ਨੂੰ ਸਮਝ ਹੀ ਜਾਂਦਾ ਵੀ ਮੈਂ ਉਹੀ ਹੈ, ਇਹ ਦੁਨੀਆਂ ਦਾ ਬਾਦਸ਼ਾਹ ਰਿਹਾ। ਕਹਿੰਦਾ ਮੈਨੂੰ ਕੋਈ ਚਿੰਤਾ ਨਹੀਂ ਹੈ ਵੀ ਮੈਂ ਕਦੇ ਬਾਦਸ਼ਾਹ ਹੁੰਦਾ ਸੀ।
ਲਾਭ ਹਾਨ ਜਗ ਰਾਜਮਾਨ,
ਸੰਸਾਰ ਦਾ ਰਾਜ ਭਾਗ ਘੱਟ ਵਧੇ,
ਰਹੀ ਮੋਏ ਚਿਤ ਬ੍ਰਿਤੀ ਸਮਾਨ,
ਕੋਈ ਅਸਰ ਨਹੀਂ ਹੋਇਆ ਮੇਰੀ ਬਿਰਤੀ ਸਮਾਨ ਹੈ।
ਇਹ ਸੰਤਨ ਕੋ ਅਧਿਕ ਪ੍ਰਤਾਪੂ,
ਤੂੰ ਕਹਿੰਦਾ ਸੰਗਤ ਦਾ ਫਲ, ਇਹ ਸੰਗਤ ਦਾ ਹੀ ਫਲ ਹੈ ਇਹ। ਜੇ ਮੈਂ ਸੰਗਤ ਦੇ ਵਿੱਚ ਰਹਿ ਕੇ ਬਚਨ ਸੁਣੇ ਤਾਂ ਉਸੇ ਕਰਕੇ ਅੱਜ ਮੇਰਾ ਧੀਰਜ ਬਣਿਆ ਹੋਇਆ। ਤੂੰ ਕਿਵੇਂ ਕਹਿੰਦਾ ਵੀ ਸੰਗਤ ਦਾ ਫਲ ਇਹ ਹੈ? ਤੈਨੂੰ ਮੂਰਖਾ ਪਤਾ ਹੀ ਨਹੀਂ ਸੰਗਤ ਦਾ ਕੀ ਫਲ ਹੈ। ਸੰਗਤ ਦਾ ਫਲ ਇਹ ਹੈ ਕਿ ਮੈਂ ਫਿਰ ਵੀ ਅਡੋਲ ਬੈਠੇ ਹੈ।
ਹਰਖ ਨਸ਼ੋਕ ਮੋਏ ਚਿਤ ਵਿਆਪੂ,
ਕੋਈ ਖੁਸ਼ੀ ਨੀ, ਕੋਈ ਗਮੀ ਨੀ, ਅਸਰ ਨੀ ਮੇਰੇ ਮਨ ਤੇ।
ਸੁਣ ਕਰ ਨਫਰ ਨ ਮਹਿਮਾ ਜਾਣੇ,
ਹੁਣ ਨੌਕਰ ਨੂੰ ਥੋੜੀ ਵਿਚਾਰੇ ਨੂੰ ਪਤਾ ਸੀ ਇਸ ਗੱਲ ਦਾ ਕਿ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਉਹ ਨੌਕਰ ਨੂੰ ਨੀ ਪਤਾ, ਉਹਨੇ ਕੀਤੀ ਉਹ ਨੀ, ਜਦੋਂ ਨੌਕਰ ਨੀ ਸਮਝਦਾ ਇਹਨਾਂ ਗੱਲਾਂ ਨੂੰ।
ਤਉ ਤਰਕ ਬੋ ਤਿਸ ਕੋ ਠਾਨੇ,
ਸਗੋਂ ਉਹ ਤਰਕ ਕਰਦਾ ਇਸ ਗੱਲ ਤੇ।
ਗਜ ਮੁਕਤਾ ਕੀ ਜਥਾ ਬਡਾਈ,
ਜਿਵੇਂ ਕਹਿੰਦੇ ਹਾਥੀ ਦੇ ਸਿਰ ਦੇ ਵਿੱਚੋਂ ਨਿਕਲੇ ਹੋਏ ਮੋਤੀ ਦੀ ਜੋ ਵਡਿਆਈ ਹੈ।
ਚਿਰ ਮਰ ਗਾਕ ਲਖ ਨ ਸਕਾਈ,
ਜਿਹੜੇ ਚਿਰ ਮਰ ਛੋਟੀਆਂ ਛੋਟੀਆਂ ਗਾਲੀਆਂ ਜਿਹਨੇ ਦੇਖੀਆਂ ਨੇ ਉਹਨੂੰ ਕੀ ਪਤਾ ਮੋਤੀ ਕੀ ਹੁੰਦਾ।
ਉਤੋਂ ਦਾਇਰੇ ਮੈਂ ਦਰਵੇਸ਼,
ਉਹ ਤਕੀਏ ਦਾ ਜਿਹੜਾ ਮਾਲਕ ਸੀ ਦਰਵੇਸ਼,
ਜਿਸ ਕੋ ਨਿਸ਼ਚੇ ਗਿਆਨ ਵਿਸ਼ੇਸ਼,
ਉਹਦਾ ਪੂਰਨ ਤੌਰ ਤੇ ਟਿਕਾ ਬਣਿਆ ਹੋਇਆ ਸੀ।
ਬੋਲਨ ਸੁਣ ਬਿਲੋਕ ਬੋਕੀਨ,
ਜਦੋਂ ਉਹਨੇ ਗੱਲਾਂ ਬਾਤਾਂ ਸੁਣੀਆਂ ਵੇਖਿਆ।
ਦਾਰਾ ਸ਼ਕੋ ਚੀਨ ਤਿੰਨ ਲੀਨ,
ਉਹਨੇ ਪਛਾਣ ਲਿਆ ਵੀ ਇਹ ਤਾਂ ਦਾਰਾ ਸ਼ਕੋ ਹੈ।
ਜਿਸ ਖੋਜਨ ਇਤ ਚਮੋ ਵਿਸ਼ੇਸ਼,
ਜਦੋਂ ਲੱਭਣ ਵਾਸਤੇ ਫੌਜਾਂ ਹਲ ਹਲ ਕਰਦੀਆਂ ਫਿਰਦੀਆਂ।
ਪਹਿਲੀ ਦੇਸ਼ ਵਿਦੇਸ਼ ਅਸ਼ੇਸ਼,
ਵਿਦੇਸ਼ਾਂ ਦੇ ਵਿੱਚ ਹੁਕਮ ਹੈ ਜਿੱਥੇ ਦਾਰਾ ਮਿਲਦਾ ਪਕੜ ਕੇ ਲਿਆਓ।
ਗਯੋ ਚਏ ਨੌ ਰੰਗ ਮਤ ਮੰਦ,
ਨਰੰਗਾ ਮੰਦੀ ਮਤ ਵਾਲਾ ਪਕੜਨਾ ਚਾਹੁੰਦਾ।
ਸੋ ਇਹ ਜਾਣਿਓ ਪਰੈ ਬਿਲੰਦ,
ਇਹੀ ਹੈ ਦਾਰਾ ਸ਼ਕੋ ਉਹ।
ਸਤ ਸੰਗੀ ਬੱਡ ਸੁਨਿਓ ਅਗਾਰੇ,
ਸੁਣਿਆ ਵੀ ਇਹ ਸੂਫੀ ਫਕੀਰਾਂ ਦੀ ਸੰਗਤ ਬਹੁਤ ਕਰਦਾ। ਸੂਫੀ ਲੋਕ ਖੁੱਲੇ ਵਿਚਾਰਾਂ ਦੇ ਹੁੰਦੇ ਨੇ, ਉਹਨਾਂ ਦੀ ਸੰਗਤ ਵਿੱਚ ਕੋਈ ਵੀ ਆ ਕੇ ਬੈਠ ਸਕਦਾ, ਕੋਈ ਵੀ ਆਪਣਾ ਵਿਚਾਰ ਰੱਖ ਸਕਦਾ। ਹੁੰਦੇ ਤਾਂ ਇਸਲਾਮ ਵਾਲੇ ਨੇ ਪਰ ਖੁੱਲੇ ਵਿਚਾਰਾਂ ਦੇ ਨੇ, ਇਹ ਨਹੀਂ ਵੀ ਇੱਥੇ ਉਹੀ ਗੱਲ ਹੋਊਗੀ। ਖੁੱਲੇ ਵਿਚਾਰਾਂ ਦੇ ਫਕੀਰ ਹੁੰਦੇ ਨੇ ਸੂਫੀ, ਉਹਨਾਂ ਦੀ ਸੰਗਤ ਕਰਦਾ ਰਿਹਾ।
ਭਲੇ ਜਾਨ ਚਿਤ ਚੈਤ ਨਿਹਾਰੇ,
ਹੁਣ ਜਦੋਂ ਤਸੱਲੀ ਹੋ ਗਈ ਵੀ ਉਹੀ ਹੈ ਸੰਗੀ ਹੈ, ਵੇਖਣਾ ਚਾਹੁੰਦਾ ਹੈ।
ਆਏ ਫਕੀਰ ਸੋ ਬੈਠੇ ਉਪਾਸ,
ਫਕੀਰ ਦਾ ਮਾਲਕ ਫਕੀਰ ਕੋਲ ਆ ਕੇ ਬੈਠ ਗਿਆ।
ਸਾਦਰ ਮ੍ਰਿਦੁਲ ਸੁਬਾਕ ਪ੍ਰਕਾਸ਼,
ਦੇ ਨਾਲ ਗੱਲਾਂ ਬਾਤਾਂ ਕੀਤੀਆਂ।
ਤਨ ਤੋਏ ਜਨਨੀ ਵੱਡ ਤਨ,
ਕਹਿੰਦੇ ਵੀ ਤੇਰੀ ਮਾਂ ਧਨਤਾ ਦੇ ਯੋਗ ਹੈ ਜਿਹਨੇ ਤੈਨੂੰ ਜਣਿਆ।
ਸੰਤ ਸਮੂਹ ਕਰੇ ਸੁਪ੍ਰਸੰਨ,
ਸਾਰੇ ਸੰਤਾਂ ਦੀਆਂ ਤੂੰ ਅਸੀਸਾਂ ਲੈ ਲਈਆਂ, ਰੱਬ ਦੇ ਪਿਆਰਿਆਂ ਦੀਆਂ ਖੁਸ਼ੀਆਂ ਲੈ ਲਈਆਂ, ਰੱਬ ਦੇ ਪਿਆਰਿਆਂ ਦੀਆਂ ਅਸੀਸਾਂ ਲਈਆਂ। ਇਹ ਬਹੁਤ ਔਖਾ ਕੰਮ ਹੈ ਰੱਬ ਦੇ ਪਿਆਰਿਆਂ ਨੂੰ ਖੁਸ਼ ਕਰ ਲੈਣਾ, ਕਿਉਂਕਿ ਉਹਨਾਂ ਨੂੰ ਖੁਸ਼ ਕਰਨ ਵਾਸਤੇ ਸੇਵਾ ਕਰਨੀ ਪੈਂਦੀ ਹੈ, ਤਿਆਗ ਕਰਨਾ ਪੈਂਦਾ, ਉਹ ਹੁੰਦਾ ਨਹੀਂ, ਮਿਲਦੀ ਨਹੀਂ ਹੈ। ਧੰਨ ਹੈ ਬਈ ਤੂੰ ਰੱਬ ਦੇ ਪਿਆਰਿਆਂ ਦੀਆਂ ਅਸੀਸਾਂ ਲਈਆਂ।
ਊਰ ਪਦਾਰਥ ਬਿਨ ਸੰਹਾਰੇ,
ਇਹ ਸਾਰੇ ਝੂਠੇ ਪਦਾਰਥ ਨਾਸ਼ਵੰਤ ਨੇ।
ਕਹਾਂ ਸ਼ੋਕ तुमको ए तारे
तुहानू शोक करना सी इना वास्ते
अब जहान ते फारक हो
कहते हुण फारक हो जा संसार तो जब नाची तब घूंघट कैसा मटकी फोर निरारी जो कहने नचनी लागे फिर घुंड दा की काम है कहने ला दे घुंड जाहे काले वास्ते पाया होया
त्यागो जितक बाशना मोह
जिनिया मोह करके बाशनावां हुंदियां ने छड़ दियो
बनो निशंग त्रास को डारे
काला डारा तेनू बेझिझक हो जा
जित किते अपनो रूप निहारे
अपना रूप देखो सारिया दे विच
तन की परा लबद कर जोए
जेड़ी संसार जीवन दी परा लबद है शरीर दी उमर
संकट परे के सुख कित होए
दुख वाली होवे सुख वाली होवे
भोगो आवश्यक सो जान
क्योंकि जेड़ी परा लबद है ओ जीवन कारम भोगने पैंदे ने चाहे दुखदाई होण चाहे सुखदाई होण परालवद आपणी इहदी व्याख्या कीती है किरेमान कारम संचत कारम ते परालवद कारम किरेमान कारम जिहड़ा किरिया दे विच है ओ फिर कट्ठे हो जांदे ने कारम चंगे माड़े इक्को ही थां ते कट्ठे हो गए फिर उहनां दा जोड़ घटा हुंदा है जोड़ घटा दे विच फिर चंगे कर्म बच गए जां माड़े बच गए जेड़े भी बच गए उन्हूं परालवद कहिंदे ने ओह फिर अगे चलेगी नाल शास्त्र कहिंदे भी चाहे ब्रह्म ज्ञानी है कोई कर्म परालवद उन्हूं भी भुगतना पैंदा है ब्रह्म ज्ञानी भी नहीं बच सकदा उदों परालवद कर्म तों कहिंदे भी परालवद तां भुगतनी आ आपां ने तां की हो गया ਪੋਤਾ ਆਪਣੀ ਐ
ਮਿੱਟੀ ਨਾ ਕਿਉਂ ਛੂਟੇ ਉਹ ਬਾਨ
ਜਿਵੇਂ ਕਹਿੰਦੇ ਛੂਟਿਆ ਹੋਇਆ ਬਾਨ ਉਹਨੇ ਨਿਸ਼ਾਨੇ ਤੇ ਲੱਗਣਾ ਨਾ ਇਸ ਤਰ੍ਹਾਂ ਪਰਾਲਵਤ ਭੋਗਣੀ ਪੈਣੀ ਹੋਇਆ
ਰੂਪ ਅਭੁਗਤਾ ਸਦਾ ਅਕਰਤਾ
ਜਿਹੜਾ ਰੂਪ ਹੈ ਉਹ ਤਾਂ ਭੁਗਤਾ ਹੈ ਨਾ ਉਹ ਭੁਗਤੇ ਨਾ ਕੁਝ ਕਰੇ
ਤਾਂ ਸੰਭਾਰੋ ਰਿਦੇ ਬਿਰਤੱਤਾ
ਉਸ ਨੂੰ ਸੰਭਾਲਣਾ ਕਰੋ ਜਿਹੜਾ ਆਪਣਾ ਅਸਲੀ ਰੂਪ ਹੈ
ਉੱਚ ਅਵਸਥਾ ਮੈਂ ਬ੍ਰਿਤ ਤੇਰੀ
ਇੰਨੀ ਉੱਚੀ ਅਵਸਥਾ ਦੇ ਵਿੱਚ ਤੇਰੀ ਬਿਰਤੀ ਟਿੱਕੀ ਹੋਈ ਹੈ
ਖੈਰੀ ਸੰਤਨ ਕਿਰਪਾ ਵਡੇਰੀ
ਇਹ ਸਾਰੀ ਸਾਧ ਸੰਗਤ ਦੀ ਕਿਰਪਾ ਦੇ ਨਾਲ
ਸਦਾ ਅਸੰਗ ਆਪ ਕੋ ਜਾਨ
ਆਪਾਂ ਦਾ ਅਸੰਗ ਹੈ ਹਮੇਸ਼ਾ
ਤਨ ਕੇ ਹਾਨ ਨਹੀਂ ਤੁਵਹਾਨ
ਸਰੀਰ ਦੇ ਖਤਮ ਹੋਣ ਨਾਲ ਅਸੀਂ ਨਹੀਂ ਮਰਦੇ
ਤਵ ਤਨ ਦੁੱਖ ਤੇ ਦੁੱਖ ਪੀ ਨਾ ਏ
ਦੁੱਖ ਤਨ ਨੂੰ ਦੁੱਖ ਹੋਵੇ ਦੁੱਖ ਵੀ ਨਹੀਂ ਲੱਗਦਾ
ਕਹਾਂ ਪਦਾਰਥ ਤੇ ਸੁਖ ਪਾਏ
ਪਦਾਰਥਾਂ ਤੋਂ ਸੁਖ ਦੀ ਤਾਂ ਕਿਹੜੀ ਵੱਡੀ ਗੱਲ ਹੈ
ਪ੍ਰਾਪਤ ਪਾ ਸੁਖ ਬੜੇ ਅਭਿਨਾਸੀ
ਉਹ ਸੁਖ ਮਿਲਦਾ ਜਿਹੜਾ ਨਾਸ ਤੋਂ ਰਹਿਤ ਹੁੰਦਾ
ਅਹੰ ਬ੍ਰਹਮ ਅਸਮੀ ਮੈਂ ਬ੍ਰਿਤਵਾਸੀ
ਬ੍ਰਹਮ ਦੇ ਵਿੱਚ ਟਿਕ ਜਾਣਾ
ਤਜੋ ਉਪਾਦ ਵਿਚਾਰੋ ਰੂਪ
ਆਦੀਆਂ ਵਿਆਹਦੀਆਂ ਰੂਪ ਦੀ ਵਿਚਾਰ ਕਰੋ
ਮਿਲਿਓ ਆਨੰਦ ਸਮੁੰਦਰ ਅਨੂਪ
ਤੁਸੀਂ ਪਹਿਲਾਂ ਹੀ ਆਨੰਦ ਦੇ ਸਮੁੰਦਰ ਵਿੱਚ ਮਿਲੇ ਹੋਏ ਹੋ
ਜਿਸ ਪਦ ਯੋਗੀ ਸਦਾ ਅਰਾਦੇ
ਯੋਗੀ ਕੋਸ਼ਿਸ਼ ਕਰਦੇ ਨੇ ਉੱਥੇ ਤੱਕ ਪਹੁੰਚਣ ਦੇ ਲਈ ਪਹੁੰਚਦੇ ਨਹੀਂ
ਕੋਟ ਯਤਨ ਕਰ ਕਿਉਂ ਲਾਦੇ
ਕਰੋੜਾਂ ਯਤਨਾਂ ਦੇ ਨਾਲ ਵੀ ਉਹ ਅਵਸਥਾ ਨਹੀਂ ਬਣਦੇ
ਜੋ ਤੇਰੇ ਹਸਤਾ ਮਲ ਹੋਇਓ
ਜਿਹੜਾ ਤੇਰੇ ਹੱਥ ਦੇ ਉੱਤੇ ਇਸ ਤਰ੍ਹਾਂ ਜਿਵੇਂ ਆਮਲਾ ਰੱਖਿਆ ਹੋਵੇ
ਸਤ ਸੰਗਤ ਕਰੁਣਾ ਤੇ ਜੋਇਓ
ਸਾਰੀ ਕਿਰਪਾ ਸਾਧ ਸੰਗਤੀ ਹੈ ਸਾਧ ਸੰਗਤ ਔਰ ਗੁਰ ਕਿਰਪਾ ਤੇ ਪਕੜਿਓ ਗੜ ਕੋ ਰਾਜਾ ਇਹ ਫਕੀਰ ਵੀ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਨੂੰ ਜਾਣਦਾ ਤਾਂ ਹੀ ਕਹਿੰਦਾ ਨਾ ਵੀ ਤੇਰੇ ਤੇ ਕਿਰਪਾ ਹੋਈ ਗੁਰੂ ਦੀ ਸਾਧ ਸੰਗਤ ਦੀ ਵੀ ਉਹਨਾਂ ਨੇ ਤੈਨੂੰ ਗਿਆਨ ਬਖਸ਼ਿਆ ਹੋਇਆ
ਇਤਿਆਦਿਕ ਕਰ ਬਾਕ ਬਿਲਾਸਾ
ਇਸ ਤਰ੍ਹਾਂ ਫਕੀਰ ਨੇ ਗੱਲਾਂ ਬਾਤਾਂ ਕੀਤੀਆਂ
ਜਿਨ ਕੇ ਤਨ ਅਭਿਮਾਨ ਬਿਨਾਸ਼ਾ
ਇਹਨਾਂ ਦੇ ਸਰੀਰ ਦੇ ਵਿੱਚੋਂ ਅਭਿਮਾਨ ਖਤਮ ਹੋ ਚੁੱਕਿਆ
ਦਾਰਾ ਸ਼ਕੋ ਮਸਤ ਸੁਨ ਹੋਇਓ
ਦਾਰਾ ਸ਼ਕੋ ਧੁਨੀ ਦੇ ਵਿੱਚ ਮਸਤ ਹੈ
ਮਨ ਮਨੋਰਥ ਉਰ ਤੇ ਖੋਇਓ
ਕੋਈ ਮਨੋਰਥ ਉਹਦਾ ਹੈ ਹੀ ਨਹੀਂ
ਜੈ ਬੋ ਆਨ ਥਾਨ ਕੋ त्यागो
उन्हें छड दिता था जान वास्ते
अंतर ब्रित के रस में पा गयो
अंतर ब्रिती रस दे विच टिकया हुआ
दुश्मन गहो आज ही आए
कहिंदा भी गल इस तरह फकीर जी सारियां गल्लां मैनूं पता है पर ए भी भरा लभदी है तेरे कोल आउणा तेरे नाल गल्लां बातां होणियां ए भी भरा लभदी है नहीं तो कित्थे दखण तक मैं फिर आया लाहौर फिर आया ए भी भरा लभदा है बाकी समय च सारा कुछ ज्ञान भी समय दे विच ही हुंदा है हुण भाई पारो गुरु अंगद देव जी नूं कहिंदा है भी कौन होंदे ने परमहंस गुरु अंगद देव जी ने बनाया नहीं उन्हों कहिंदे सेवा करी जा आप ही बन जाएगा फिर उन्होंने ब्रह्म ज्ञान गुरु अमरदास जी ने बख्शिया कई चीजा समय दे विच नहीं ए भी समय च ही है कहिंदे कोई गल नहीं ए भी प्रालभदी है जिहड़ा कुछ चल रहा है प्रालभ तो बाहर नहीं है फकीर जी ए भी प्रालभदी समझो
करो जे चाहे दही मरवाए
कहिंदे कोई गल नहीं मैं कहड़े डरदा मरन तो पर अपना हक भी मेरा हक तो बनता सी ना ये अपने हक दे लई मैं उत्थे गया लिया चलो हुण मैं छड्डता पर मौत दा कोई डर नहीं है जदों मर्जी कोई आके फड़ लवे
अंत वंत तन कहां सनेओ
शरीर नाल कादा सनेह
निश्चे बिनसन गत कब लेहो
जदों आपां नूं पता भी है ही नाशवंत है
दृढ़ संकल्प जबे इमकीन
जदों संकल्प अपना दृढ़ कर लिया
सकल समाज नफर को दीन
जिहड़ा बचा समान सी ओह भी नौकर नूं कहा लै लै भाई
जेवर जरे जवाहर सारे
जवाहर जेड़े ओदे कोल सन ओदे वास्ते रखे हुए
शस्त्र वस्त्र या सैते उदारे
वस्त्र शस्त्र सारे उतार के दे दिते
ते सरबंश कयो अब जाहो
सरबंश सारा कुछ दे के
बैठे सदन में सब कुसो खाओ
बैठा कहिंदा भी अपने घरे हुण ऐश कर तैनू कुछ करन दी लोड़ नहीं
देख कुचाल नफर दुख पाए
नौकर बहुत दुख होंदा है दुखी होंदा है ए हाल वेख के
रुदती आपने ताम सिदाए
रोंदा होया अपने घरां नूं चला गया
निरपै होए कर दारा शकूर
दार तो रहत होके दारा शको
बैठियो बिन से मान अर मोह
मान मोह मिट गया बैठिया हुण आनंद दे विच
इत हिरन नर मिले कनेरे
बहुत कट हो गया देखण वाले लोकां दा
सब मैं बोल उठे हो तिस बेरे
सारिया दे विच लग्या कहण
ए तन दारा शको निहारो
कहिंदा भी ए जिहड़ा शरीर है ना इहदा नाम दारा शको है हुण शरीर तो वखरा हो गया ना कहिंदा जिहड़ा शरीर है ना भाई आह इहदा नाम दारा शको है
आए गहो रिप चाहे के मारो
मेरा दुश्मन नूं फड़ना चढ़ना चाहुंदा फड़ ले मारना चाहुंदा मार देवे
सुन सुन लोक सकल बिस्माए
लोकी वेख के सारे हैरान हुंदे हन
क्यों ने दुरे त्रास को पाए
मैनो चलो जिन्ना क समय डर के लोक के कटना चाहिदा ऐ कानू रौला पौंदा ए
कीतक गए सुनावन कारण
जेड़े दूसरे साना नाम लैण वाले ओ दसण दे लई चले गए
जो जे जे के फिर करे निहारन
जेड़े लभदे फिरदे सन इनाम लैण दी खातर
नौरंगी के उमराव बडेरे
औरंगजेब दे जेड़े बड़े जरनैल सन
फौजत लश्कर फिरत कनेरे
फौजां दे समेत लभदे फिरदे सन
तिन सौ के ओ जाए तत्काल
जाके खबर दे देते
सुन कर दोरे की नी उताला
नाल दी नाल फौजां आईया दौड़िया
समसर परमहंस जे बैसा
अगे बैठा सी परमहंस दी न्याई
निरपै तिर लोकी पति है जैसा
तिन्हां लोकां दा मालक बैठा होवे
आन बिलो के दुष्टन ताए
दुष्टां ने आके जदों वेख्या दारा सकोनो
गै कर लीन मतंग ਚੜਾਏ,
ਉਹਨਾਂ ਨੂੰ ਪਕੜ ਕੇ ਦਾਰਾ ਸਕੋ ਨੂੰ ਹਾਥੀ ਤੇ ਚੜਾ ਲਿਆ।
ਲੇਕਰ ਦਿੱਲੀ ਪੁਰ ਕੋ ਗਏ,
ਲੈ ਕੇ ਦਿੱਲੀ ਨੂੰ ਚਲੇ ਜਾਂਦੇ ਹਨ।
ਦੁਸ਼ਮਨ ਦੁਸ਼ਟ ਹਰਖ ਜੁੱਤ ਪਏ,
ਸਾਰੇ ਦੁਸ਼ਟ ਦੁਸ਼ਮਣ ਜਿਹੜੇ ਨੇ ਖੁਸ਼ ਹੋ ਗਏ ਹਨ।
ਪਾਪ ਆਤਮਾ ਨੌਰੰਗੀ ਮਹਾ,
ਪਾਪ ਆਤਮਾ ਔਰੰਗਾ ਜੋ ਹੈ ਨਰੰਗਾ,
ਕਰਕੇ ਕੈਦ ਬਿਠਾਇਓ ਤਹਾਂ।
ਉਹਨੇ ਫਿਰ ਕੈਦ ਕਰਕੇ ਔਰੰਗਜ਼ੇਬ ਨੇ ਦਾਰਾ ਸ਼ਿਕੋਹ ਨੂੰ ਕੈਦ ਦੇ ਵਿੱਚ ਬਿਠਾ ਦਿੱਤਾ। ਇਸ ਤੋਂ ਅਗਲਾ ਪ੍ਰਕਰਨ ਅਗਲੀ ਕਥਾ ਵਿੱਚ ਸਰਵਣ ਕਰਾਂਗੇ।